You're with SBS Radio. Find more great stories in your language at sbs.com.au.
ਪਿਆਰੇ ਦੋਸਤੋ, ਸਟੂਡੀਓ ਸਾਡੇ ਕੋਲ ਅੱਜ ਥੀਏਟਰ ਨਾਲ ਰੰਗਮੰਚ ਨਾਲ ਜੁੜੀਆਂ ਦੋ ਸ਼ਖਸੀਅਤਾਂ ਆਈਆਂ ਹੋਈਆਂ ਨੇ, ਉਹਨਾਂ ਨਾਲ ਅਸੀਂ ਅੱਜ ਇੰਟਰਵਿਊ ਤੁਹਾਨੂੰ ਸੁਣਾਉਣੀ ਹੈ। ਰਮਾ ਸੇਖੋਂ ਅਤੇ ਗੁਰਪ੍ਰੀਤ ਕੌਰ ਇਸ ਵੇਲੇ ਸਾਡੇ ਕੋਲ ਮਹਿਮਾਨ ਬਣ ਕੇ ਆਏ ਨੇ। ਇੱਕ ਨਾਟਕ ਖੇਡਿਆ ਜਾ ਰਿਹਾ ਫਿਰੰਗੀਆਂ ਦੀ ਨੂੰ, ਉਸੇ ਸਿਲਸਿਲੇ 'ਚ ਅਸੀਂ ਉਹਨਾਂ ਨਾਲ ਅੱਜ ਗੱਲਬਾਤ ਕਰਨੀ ਆ। ਹਾਂਜੀ ਜੀ, ਆਇਆਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਜੀ, SBS ਰੇਡੀਓ ਦਾ ਅਤੇ ਸੁਣਨ ਵਾਲੇ ਸਾਰੇ ਸਰੋਤਿਆਂ ਦਾ ਬਹੁਤ ਧੰਨਵਾਦੀਆਂ ਅਸੀਂ ਕਿ ਉਹਨਾਂ ਨੇ ਸਾਨੂੰ ਇਹ ਮੌਕਾ ਬਖਸ਼ਿਆ।
ਸ਼ੁਕਰੀਆ ਬਹੁਤ ਬਹੁਤ ਪ੍ਰੀਤਿੰਦਰ ਜੀ, ਐਂਡ ਬਹੁਤ ਬਹੁਤ ਧੰਨਵਾਦ SBS ਰੇਡੀਓ ਐਂਡ ਸਾਰੇ ਸੁਣਨ ਵਾਲਿਆਂ ਨੂੰ।
ਰਮਾ ਜੀ, ਤੁਹਾਡੇ ਤੋਂ ਹੀ ਗੱਲ ਸ਼ੁਰੂ ਕਰੀਏ, ਤੁਸੀਂ ਥੋੜ੍ਹਾ ਜਿਹਾ ਸਾਨੂੰ ਦੱਸੋ ਕਿ ਆਸਟ੍ਰੇਲੀਆ ਦਾ ਸਫ਼ਰ ਤੁਹਾਡਾ ਕਦ ਤੋਂ ਸ਼ੁਰੂ ਹੋਇਆ ਅਤੇ ਇਹ ਥੀਏਟਰ ਨਾਲ ਰੰਗਮੰਚ ਨਾਲ ਜੋੜ ਜੁੜੁੱਤ ਕਿੱਦਾਂ ਦੀ ਰਹੀ?
ਹਾਂਜੀ, ਆਸਟ੍ਰੇਲੀਆ ਦੇ ਨਾਲ ਤਾਂ ਮੇਰਾ ਰਾਬਤਾ ਜਿਹੜਾ ਬਹੁਤ ਲੰਬਾ ਨਹੀਂ ਹੈ। ਮੈਨੂੰ 2016 ਦੇ ਵਿੱਚ ਹੀ ਮੈਂ ਇੱਥੇ ਆਈ ਹਾਂ, ਪਰ ਥੀਏਟਰ ਨਾਲ ਮੇਰਾ ਸਫ਼ਰ ਬਹੁਤ ਲੰਬਾ ਹੈ, ਮੇਰਾ ਜੁੜਾਵ ਬਹੁਤ ਪੁਰਾਣਾ ਹੈ ਜੀ। ਥੀਏਟਰ ਦੇ ਨਾਲ ਤਾਂ ਮੈਂ ਕਾਲਜ ਟਾਈਮ ਤੋਂ ਹੀ ਜੁੜੀ ਹੋਈ ਹਾਂ। ਪਹਿਲਾਂ ਯੂਥ ਫੈਸਟੀਵਲਸ ਦੇ ਵਿੱਚ ਪੋਇਟਰੀ ਮੇਰਾ ਪੈਸ਼ਨ ਸੀਗਾ, ਪੋਇਟਰੀ ਮੈਂ ਕਰਦੀ ਸੀਗੀ, ਪਰ ਪੋਇਟਰੀ ਦੇ ਨਾਲ ਨਾਲ ਫਿਰ ਥੀਏਟਰ ਵੱਲ ਵੀ ਝੁਕਾਅ ਹੋ ਗਿਆ ਮੇਰਾ। ਅਤੇ ਕਾਲਜ ਦੇ ਯੂਥ ਫੈਸਟੀਵਲਸ ਤੋਂ ਬਾਅਦ ਜਦੋਂ ਮੈਂ ਯੂਨੀਵਰਸਿਟੀ ਦੇ ਵਿੱਚ ਆਈ ਤਾਂ ਉੱਥੇ ਮੈਨੂੰ ਇੱਕ ਵੱਡਾ ਪਲੇਟਫਾਰਮ ਮਿਲ ਗਿਆ। ਸੋ ਉੱਥੇ ਮੈਂ ਆਪਣਾ ਮੰਨਾਂਗੀ ਕਿ ਮੇਰੀ ਜ਼ਿੰਦਗੀ ਦਾ ਉਹ ਪਹਿਲਾ ਨਾਟਕ ਸੀਗਾ ਜਿਹੜਾ ਮੈਂ ਯੂਨੀਵਰਸਿਟੀ ਦੇ ਵਿੱਚ ਆ ਕੇ ਖੇਡਿਆ, ਉਹ ਸੀ ਸੁੰਦਰਾਂ। ਡਾਕਟਰ ਮਨਜੀਤ ਪਾਲ ਕੌਰ ਦਾ ਲਿਖਿਆ ਹੋਇਆ ਉਹ ਕਾਵ ਨਾਟਕ ਸੀਗਾ ਸੁੰਦਰਾਂ, ਜਿਹਦੇ ਵਿੱਚ ਮੇਰੀ ਸਿਲੈਕਸ਼ਨ ਐਜ਼ ਏ ਸੁੰਦਰਾਂ ਲੀਡ ਰੋਲ ਵਾਸਤੇ ਹੋਈ ਸੀਗੀ, ਅਤੇ ਉਹ ਮੈਂ ਪਲੇ ਕੀਤਾ ਸੀ ਅਤੇ ਮੈਂ ਉਹਨੂੰ ਆਪਣਾ ਪਹਿਲਾ ਤਜਰਬਾ ਮੰਨਦੀ ਹਾਂ ਆਪਣੇ ਰੰਗਮੰਚ ਦਾ। ਅਤੇ ਉਸ ਤੋਂ ਬਾਅਦ ਮੇਰੀ ਫਿਰ ਮੁਲਾਕਾਤ ਕੇਵਲ ਧਾਲੀਵਾਲ ਹੁਣਾਂ ਦੇ ਨਾਲ ਹੋਈ, ਅਤੇ ਉਹਨਾਂ ਨੇ ਜਿਹੜਾ ਉਹਨਾਂ ਦਾ ਮੰਚ ਰੰਗਮੰਚ ਹੈਗਾ ਅੰਮ੍ਰਿਤਸਰ, ਮੇਰੀ ਖੁਸ਼ਨਸੀਬੀ ਹੈ ਕਿ ਮੈਂ ਉਹਦੇ ਫਾਊਂਡਰ ਮੈਂਬਰਸ ਦੇ ਵਿੱਚੋਂ ਇੱਕ ਹਾਂ। ਅਤੇ ਉਹਨਾਂ ਦੇ ਨਾਲ ਮੈਂ ਬਹੁਤ ਸਾਰੇ ਨਾਟਕ ਕੇਵਲ ਧਾਲੀਵਾਲ ਹੁਣਾਂ ਨਾਲ ਕੀਤੇ ਨੇ, ਜਿਹਦੇ ਵਿੱਚ ਲੂਣਾ ਇੱਕ ਉਹਨਾਂ ਦਾ ਬਹੁਤ ਫੇਮਸ ਨਾਟਕ ਹੈ, ਫਿਰ ਕੁਦੇਸਣ ਨਾਟਕ ਜਿਹੜਾ, ਇਹ ਦੋ ਨਾਟਕ ਐਸੇ ਨਾਟਕ ਨੇ ਜਿਹੜੇ ਅੱਜ ਤੱਕ ਵੀ ਖੇਡੇ ਜਾ ਰਹੇ ਨੇ ਅੰਮ੍ਰਿਤਸਰ ਦੇ ਵਿੱਚ। ਪਰ ਮੇਰੀ ਖੁਸ਼ਕਿਸਮਤੀ ਕਿ ਲੂਣਾ ਸਭ ਤੋਂ ਪਹਿਲਾਂ ਜਦੋਂ ਖੇਡਿਆ ਗਿਆ ਸੀਗਾ ਅਤੇ ਉਦੋਂ ਉਹਦੇ ਵਿੱਚ ਮੈਂ ਵੀ ਉਹਦਾ ਇੱਕ ਪਾਰਟ ਸੀਗੀ, ਅਤੇ ਕੁਦੇਸਣ ਜਿਹੜਾ ਨਾਟਕ ਹੈ ਉਸਦੇ ਵਿੱਚ ਕੁਦੇਸਣ ਦਾ ਰੋਲ ਸਭ ਤੋਂ ਪਹਿਲਾਂ ਮੈਂ ਕੀਤਾ ਸੀਗਾ।
ਵੱਡੀ ਗੱਲ ਹੈ, ਕੇਵਲ ਧਾਲੀਵਾਲ ਹੁਣੀ ਹੋਏ, ਗੁਰਸ਼ਰਨ ਜੀ ਹੋਏ,
ਹਾਂਜੀ,
ਅਤੇ ਇਹ ਕਾਫੀ ਵੱਡੇ ਨਾਂ ਨੇ ਜਿਨ੍ਹਾਂ ਨਾਲ ਤੁਹਾਡੀ ਜੋੜ ਜੋੜਤ ਰਹੀ ਹੈ ਅਤੇ ਕਾਫੀ ਕੁਝ ਸਿੱਖਣ ਨੂੰ ਵੀ ਮਿਲਦਾ। ਅਤੇ ਗੁਰਪ੍ਰੀਤ, ਤੁਸੀਂ ਦੱਸੋ, ਤੁਸੀਂ ਥੀਏਟਰ ਨਾਲ ਕਦ ਤੋਂ ਜੁੜੇ ਹੋਏ ਹੋ, ਇਹ ਪਹਿਲਾ ਤਜਰਬਾ ਕਿ ਫਰੰਗੀਆਂ ਦੀ ਨੂੰ, ਜਾਂ ਇਸ ਤੋਂ ਪਹਿਲਾਂ ਕੋਈ ਨਾਟਕ ਜਾਂ ਰੰਗਮੰਚ ਨਾਲ ਕਿਸੇ ਕਿਸਮ ਦੀ ਸਾਂਝ ਰਹਿ ਚੁੱਕੀ ਹੈ?
ਹਾਂਜੀ ਪ੍ਰੀਤਿੰਦਰ ਜੀ, ਮੇਰਾ ਰੰਗਮੰਚ ਦੇ ਨਾਲ ਥੋੜ੍ਹਾ ਬਹੁਤ ਰਿਸ਼ਤਾ ਕਾਲਜ ਟਾਈਮ ਤੋਂ ਹੀ ਹੈ। ਯੂਥ ਫੈਸਟੀਵਲਸ ਵਗੈਰਾ ਦੇ ਵਿੱਚ ਮੈਂ ਬਹੁਤ ਸਾਰਾ ਪਾਰਟੀਸਪੇਟ ਕੀਤਾ, ਕਾਫੀ ਸਾਰੇ ਪਲੇਜ਼ ਕੀਤੇ, ਅਮਰਦੀਪ ਗਿੱਲ ਜੀ ਦੇ ਅੰਡਰ, ਟੋਨੀ ਬਾਤੇਸ਼ਵਰਾਂ ਦੇ ਨਾਲ ਕੁਛ ਨਾਟਕ ਕੀਤੇ। ਤਾਂ ਯੂਥ ਫੈਸਟੀਵਲ ਤੋਂ ਦੇ ਟਾਈਮ ਤੋਂ ਹੀ ਐਕਟਿੰਗ ਦਾ ਅਤੇ ਥੋੜ੍ਹਾ ਰੰਗਮੰਚ ਨਾਲ ਜਿਹੜੀ ਸਾਂਝ ਸੀ ਉਹ ਬਣੀ ਹੋਈ ਸੀ। ਉਸ ਤੋਂ ਬਾਅਦ ਲਿਖਣਾ, ਪੋਇਟਰੀ, ਸਾਹਿਤ ਇਹਨਾਂ ਚੀਜ਼ਾਂ ਦੇ ਨਾਲ ਥੋੜ੍ਹੀ ਬਹੁਤ ਜਿਹੜੀ ਹਮੇਸ਼ਾ ਤੋਂ ਹੀ ਰਾਬਤਾ ਬਣਿਆ ਰਿਹਾ। ਪਰ ਫਿਰ ਹੁੰਦਾ ਕਿ ਇੱਕ ਟਾਈਮ ਆਉਂਦਾ ਕਿ ਤੁਸੀਂ ਜ਼ਿੰਦਗੀ ਦੇ ਹੋਰ ਰੁਝੇਵਿਆਂ ਦੇ ਵਿੱਚ ਇੰਨਾ ਰੁੱਝ ਜਾਂਦੇ ਹੋ ਕਿ ਉਹ ਚੀਜ਼ ਪਿੱਛੇ ਰਹਿ ਜਾਂਦੀ ਹੈ। ਫਿਰ ਬੜਾ ਵਧੀਆ ਲੱਗਿਆ, ਇੱਕ ਸਾਲ ਕੁ ਪਹਿਲਾਂ ਜਦੋਂ ਰਮਾ ਮੈਮ ਜੀ ਨਾਲ ਇੱਥੇ ਮੁਲਾਕਾਤ ਹੋਈ ਅਤੇ ਪਤਾ ਲੱਗਿਆ ਕਿ ਰੰਗਮੰਚ ਕਾਰੀ ਨਾਮ ਦਾ ਇੱਕ ਇਹਨਾਂ ਨੇ ਥੀਏਟਰ ਗਰੁੱਪ ਬਣਾਇਆ, ਸੋ ਉਹ ਜੁਆਇਨ ਕੀਤਾ। ਪਿਛਲਾ ਨਾਟਕ ਜਿਹੜਾ ਸਾਡਾ ਹੋਇਆ ਸੀਗਾ ਕ੍ਰੈਨਬਰਨ ਖੇਡ ਮੇਲੇ ਦੇ ਵਿੱਚ, ਸਿਰਫ ਨਾਟਕ ਨਹੀਂ ਹੈ, ਉਹਦੇ ਵਿੱਚ ਵੀ ਮੈਂ ਇੱਕ ਛੋਟਾ ਜਿਹਾ ਪਾਰਟ ਕੀਤਾ ਸੀਗਾ, ਅਤੇ ਇਸੇ ਤਰ੍ਹਾਂ ਹੁਣ ਇਹ ਜਰਨੀ ਕੰਟੀਨਿਊ ਹੈ ਇਹਨਾਂ ਨਾਲ ਜੀ।
ਜੀ, ਮਸਲੇ ਉਠਾਉਣੇ ਬੜੇ ਜ਼ਰੂਰੀ ਨੇ, ਕਿਉਂਕਿ ਪ੍ਰਵਾਸ ਨਾਲ ਜੁੜੇ ਹੋਏ ਅਸੀਂ ਲੋਕ ਹਾਂ, ਅਤੇ ਪ੍ਰਵਾਸੀਆਂ ਦੇ ਖਾਸ ਮਖਾਸ ਕੁਛ ਮਸਲੇ, ਕੁਛ ਗੱਲਾਂ ਨੇ ਜਿਹੜੀਆਂ ਧਿਆਨ ਮੰਗਦੀਆਂ, ਕਈ ਚੀਜ਼ਾਂ ਇਹੋ ਜਿਹੀਆਂ ਕਿ ਕਈ ਸਮੱਸਿਆਵਾਂ ਇਹੋ ਜਿਹੀਆਂ ਜਿਨ੍ਹਾਂ 'ਤੇ ਕਦੇ ਵੀ ਗੱਲ ਨਹੀਂ ਹੁੰਦੀ, ਪਰ ਉਹਨਾਂ ਨੂੰ ਇੱਕ ਨਾਟਕ ਰੂਪ ਦੇ ਕੇ ਲੋਕਾਂ ਸਾਹਮਣੇ ਲੈ ਕੇ ਆਉਣਾ, ਇਹ ਮੇਰਾ ਖਿਆਲ ਇੱਕ ਵੱਡੀ ਜ਼ਿੰਮੇਵਾਰੀ ਸੀ ਜਿਹਨੂੰ ਤੁਸੀਂ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਥੋੜ੍ਹਾ ਜਿਹਾ ਰਮਾ ਜੀ, ਫਰੰਗੀਆਂ ਦੀ ਨੂੰ ਨਾਟਕ ਬਾਰੇ ਦੱਸੋ ਜਿਹੜਾ 7 ਮਾਰਚ ਨੂੰ ਖੇਡਿਆ ਜਾਣਾ।
ਹਾਂਜੀ ਪ੍ਰੀਤਿੰਦਰ ਜੀ, ਇਹ ਨਾਟਕ ਜਿਹੜਾ ਵੀਨਾ ਵਰਮਾ ਦੀ ਕਹਾਣੀ 'ਤੇ ਆਧਾਰਿਤ ਹੈ। ਵੀਨਾ ਵਰਮਾ ਆਪਣੀ ਬੋਲਡ ਲਿਖਣੀ ਕਰਕੇ ਕਾਫੀ ਫੇਮਸ ਹੈ, ਔਰਤਾਂ ਦੇ ਹੱਕ ਦੇ ਵਿੱਚ ਉਹ ਬਹੁਤ ਲਿਖਦੀ ਹੈ। ਇਹ ਜਿਹੜਾ ਨਾਟਕ ਹੈ ਇਹਦੇ ਵਿੱਚ ਵੀ ਮਤਲਬ ਐਸੇ ਇਸ਼ੂ ਨੂੰ ਉਠਾਇਆ ਗਿਆ ਹੈ, ਜਿਸ ਤਰ੍ਹਾਂ ਕਿ ਮਰਦ ਪ੍ਰਧਾਨ ਸਮਾਜ ਦੇ ਵਿੱਚ ਜੇ ਆਦਮੀ ਵਿਆਹ ਕਰ ਲੈਂਦਾ ਕਿਸੇ ਗੋਰੀ ਦੇ ਨਾਲ ਵੀ ਵਿਆਹ ਕਰ ਲੈਂਦਾ ਤੇ ਉਹ ਇੱਕ ਸ਼ਾਨ ਦਾ ਵਿਸ਼ਾ ਬਣ ਜਾਂਦਾ। ਪਰ ਇੱਕ ਔਰਤ ਜਦੋਂ ਇਹੋ ਜਿਹਾ ਸਟੈਪ ਚੱਕਦੀ ਹੈ ਤੇ ਬਹੁਤ ਗੱਲਾਂ ਦਾ ਉਹਨੂੰ ਸਾਹਮਣਾ ਕਰਨਾ ਪੈਂਦਾ।
ਦਿਨ ਹੋ ਗਏ ਸਭ ਗੁੰਗੇ ਤੇ ਕਿੰਜ ਬੋਲੀ ਰਾਤ ਸੁਣੇ ਸੰਗੀ ਸਾਥੀ ਕੋਈ
ਜੀ। ਅਸੀਂ ਇਹ ਤਾਂ ਨਹੀਂ ਦੱਸਦੇ ਕਿ ਕਤਲ ਰਾਧਾ ਨੇ ਕੀਤਾ, ਫਿਲਮ ਦੀ ਕਹਾਣੀ ਉਹ ਖਤਮ ਹੋ ਜਾਂਦੀ ਹੈ, ਪਰ ਥੋੜ੍ਹਾ ਜਿਹਾ ਸਾਨੂੰ ਜ਼ਰੂਰ ਦੱਸੋ ਕਿ ਇਹਦੇ ਮੁੱਖ ਕਿਰਦਾਰ ਕੌਣ ਨੇ ਅਤੇ ਉਹਨਾਂ ਨੂੰ ਕਿਸ ਕਿਸਮ ਦੀਆਂ ਦਿੱਕਤਾਂ ਆ ਰਹੀਆਂ ਜਿਹੜੀਆਂ ਇਸ ਵਿਸ਼ੇ 'ਚ ਇਸ ਨਾਟਕ 'ਚ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਉਂਕਿ ਗੱਲ ਜੇ ਆਪਾਂ ਉਸ ਕਹਾਣੀ ਦੀ ਇੰਗਲੈਂਡ ਦੀ ਕਰੀਏ, ਆਸਟ੍ਰੇਲੀਆ ਦੀ ਕਰੀਏ, ਸਮਾਜ ਭਾਵੇਂ ਵੱਖੋ ਵੱਖਰੇ ਹੋਣ ਪਰ ਮਸਲੇ ਉਹਨਾਂ ਦੇ ਇੱਕੋ ਹੀ ਨੇ।
ਖਾਸ ਕਰ ਸਾਡੇ ਪੰਜਾਬੀਆਂ ਦੇ ਜੇ ਅਸੀਂ ਲੈ ਕੇ ਚੱਲੀਏ ਤੇ ਮੈਨੂੰ ਲੱਗਦਾ ਕਿ ਬਾਹਰਲੇ ਸਾਰੇ ਮੁਲਕਾਂ ਦੇ ਵਿੱਚ ਤਕਰੀਬਨ ਸਮੱਸਿਆਵਾਂ
ਪ੍ਰਵਾਸੀ ਪੰਜਾਬੀ ਕਹਿ ਲਈਏ
ਇੱਕੋ ਜਿਹੀ।
ਡਾਇਸਪੋਰਾ,
ਹਾਂਜੀ ਬਿਲਕੁਲ ਜੀ।
ਤੇ ਕੌਣ ਕੌਣ ਮੁੱਖ ਕਿਰਦਾਰ ਨੇ ਇਹਦੇ?
ਹਾਂਜੀ, ਇਸ ਦੇ ਵਿੱਚ ਮੁੱਖ ਕਿਰਦਾਰ ਇੱਕ ਸ਼ਾਂਤੀ ਨਾਂ ਦੀ ਔਰਤ ਦਾ ਕਿਰਦਾਰ ਹੈ ਜੀ, ਜਿਹੜੀ ਕਿ ਬਹੁਤ ਬੋਲਡ ਇੱਕ ਲੇਡੀ ਹੈ। ਬਹੁਤੀ ਪੜ੍ਹੀ ਲਿਖੀ ਨਹੀਂ ਹੈ, ਬਟ ਉਸਦੇ ਬਾਵਜੂਦ ਵੀ ਉਹਦੇ 'ਚ ਇੰਨੀ ਹਿੰਮਤ ਇੰਨਾ ਜਜ਼ਬਾ ਹੈ ਕਿ ਉਹ ਕਿਸੇ ਦੇ ਗਲਤ ਕਹੇ ਲਫ਼ਜ਼ਾਂ ਨੂੰ, ਗਲਤ ਕਹੇ ਸ਼ਬਦਾਂ ਨੂੰ ਮੂੰਹ ਤੋੜ ਜਵਾਬ ਦੇਣ ਦੀ ਸਮਰੱਥਾ ਰੱਖਦੀ ਹੈ।
ਤੇ ਗੁਰਪ੍ਰੀਤ, ਤੁਸੀਂ ਉਹਦੇ 'ਚ ਇੱਕ ਕਿਰਦਾਰ ਨਿਭਾ ਰਹੇ ਹੋ, ਆਪਣੇ ਕਿਰਦਾਰ ਬਾਰੇ ਥੋੜ੍ਹਾ ਜਿਹਾ ਜ਼ਰੂਰ ਦੱਸੋ।
ਹਾਂਜੀ ਪ੍ਰੀਤਿੰਦਰ ਜੀ, ਮੈਂ ਇੱਕ ਨਰਸ ਜੈਸ਼ਰੀ ਜਿਸਦਾ ਨਾਮ ਹੈ ਉਹਦਾ ਕਿਰਦਾਰ ਨਿਭਾ ਰਹੀ ਹਾਂ। ਇਹ ਜਸਟ ਇੱਕ ਕਿਰਦਾਰ ਹੈ ਜਿਹਦਾ ਜਿਹੜਾ ਇਹ ਚੀਜ਼ ਦਰਸਾਉਂਦਾ ਕਿ ਆਰਥਿਕ ਤੌਰ 'ਤੇ ਔਰਤ ਆਜ਼ਾਦ ਹੋਣਾ ਉਹਨੂੰ ਹਰ ਪੱਖੋਂ ਆਜ਼ਾਦ ਨਹੀਂ ਕਰਦਾ। ਦੇ ਉਹਦੇ ਵਿੱਚ ਹੋਰ ਬਹੁਤ ਸਾਰੇ ਪਹਿਲੂ ਹੁੰਦੇ ਹੈ। ਇੱਕ ਕਰੈਕਟਰ ਫੋਰਮੇਸ਼ਨ ਹੁੰਦੀ ਹੈ ਜਿਹੜੀ, ਉਹ ਬਚਪਨ ਤੋਂ ਜਿਵੇਂ ਕਿਸੇ ਦਾ ਪਾਲਣ ਪੋਸ਼ਣ ਹੋਇਆ ਹੁੰਦਾ ਜਾਂ ਜਿਹੜਾ ਸਾਡੇ ਸਮਾਜ ਦਾ ਪ੍ਰਭਾਵ ਹੈ ਉਹ ਇਨਡਾਇਰੈਕਟਲੀ ਜਾਂ ਡਾਇਰੈਕਟਲੀ ਬੰਦੇ ਦੇ ਉੱਤੇ ਉਹਦੀ ਪਾਲਣ ਪੋਸ਼ਣ ਦੇ ਥਰੂ ਸਾਰੀ ਉਮਰ ਜਿਵੇਂ ਉਹਨੇ ਬਿਤਾਈ ਹੁੰਦੀ ਹੈ ਉਸੇ ਤਰ੍ਹਾਂ ਬਣਦਾ ਜਾਂਦਾ ਅਤੇ ਉਹਦਾ ਉਸੇ ਤਰ੍ਹਾਂ ਦਾ ਹੀ ਵਿਹਾਰ ਬਣ ਜਾਂਦਾ ਅਤੇ ਉਹਨੂੰ ਸਮਾਜ ਦੇ ਵਿੱਚ ਵਿਚਰਦੇ ਹੋਏ ਉਹ ਜਿਹੜੀਆਂ ਇਨਹਿਬਿਸ਼ਨਸ ਜਿਹੜੀਆਂ ਉਹਦੀਆਂ ਕ੍ਰੀਏਟ ਹੋ ਜਾਂਦੀਆਂ, ਉਹਦੇ ਵਿੱਚ ਬਹੁਤ ਸਾਰੇ ਬਹੁਤ ਸਾਰੀਆਂ ਮੁਸੀਬਤਾਂ ਹੁੰਦੀਆਂ ਜਿਹੜੀਆਂ ਹਰ ਬੰਦਾ ਪਾਰ ਕਰਨ ਲਈ ਹਿੰਮਤ ਜੁਟਾਉਣੀ ਉਹਦੇ ਲਈ ਬਹੁਤ ਔਖੀ ਹੈ।
ਜੀ, ਜਿਵੇਂ ਘੋੜੇ ਦੀ ਲਗਾਮ ਪਲਾਸਟਿਕ ਦੀ ਕੁਰਸੀ ਨਾਲ ਬੰਨ ਦਿੱਤੀ ਗਈ, ਪਰ ਘੋੜਾ ਸਾਰੀ ਉਮਰ ਇਹੀ ਸੋਚਦਾ ਰਿਹਾ ਵੀ ਇਹ ਤਾਂ ਮੇਰੇ ਤੋਂ ਬਾਹਰ ਦੀ ਗੱਲ ਆ, ਮੈਂ ਇਹਨੂੰ ਤੋੜ ਨਹੀਂ ਸਕਦਾ, ਮੈਂ ਤੋਂ ਬਾਹਰ ਨਹੀਂ ਜਾ ਸਕਦਾ। ਸੋ ਕੁਛ ਇਸ ਕਿਸਮ ਦਾ ਕੰਟਰਾਸਟ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇੱਕ ਪਾਸੇ ਸ਼ਾਂਤੀ ਹੈ, ਇੱਕ ਪਾਸੇ ਉਹ ਨਰਸ ਹੈ। ਸੋ ਦੋਨਾਂ ਦਾ ਇੱਕ ਆਪੋ ਆਪਣਾ ਦਿਸਹੱਦਾ, ਆਪੋ ਆਪਣਾ ਸੁਭਾਅ, ਆਪੋ ਆਪਣੀਆਂ ਬੰਦਿਸ਼ਾਂ ਜਿਹੜੀਆਂ ਉਹਨਾਂ ਨੇ ਆਪਣੇ 'ਤੇ ਲਾਗੂ ਕੀਤੀਆਂ। ਸ਼ਾਂਤੀ ਨੇ ਉਹਦਾ ਪਾਰ ਪਾ ਲਿਆ, ਜਦਕਿ ਨਰਸ ਹਜੇ
ਜੂਝ ਰਹੀ ਹੈ ਉਹਨਾਂ ਸਮੱਸਿਆਵਾਂ ਦੇ ਨਾਲ ਜੂਝ ਰਹੀ ਹੈ। ਮੈਨੂੰ ਲੱਗਦਾ ਹੈ ਕਿ ਇਹ ਦਾਇਰੇ ਜਿਹੜੇ ਨੇ ਇਨਸਾਨ ਆਪਣੇ ਇਰਦ ਗਿਰਦ ਆਪ ਹੀ ਖੜੇ ਕਰਦਾ ਤੇ ਆਪ ਹੀ ਫਿਰ ਉਹਨਾਂ ਦੇ ਨਾਲ ਸਾਰੀ ਉਮਰ ਟੱਕਰਾਂ ਮਾਰਦਾ ਰਹਿ ਜਾਂਦਾ।
ਤੇ ਰਮਾ ਜੀ, ਕਿੱਥੇ ਖੇਡਿਆ ਜਾ ਰਿਹਾ ਨਾਟਕ ਤੇ ਕੌਣ ਕੌਣ ਲੋਕ ਆ ਰਹੇ ਆ? ਨਾਟਕ ਤੋਂ ਬਿਨਾਂ ਕੀ ਕੁਛ ਹੋਰ ਵੀ ਹੋ ਰਿਹਾ?
ਹਾਂਜੀ, ਇਹ ਨਾਟਕ ਜਿਹੜਾ ਫਰੰਗੀਆਂ ਦੀ ਨੂੰ 7 ਮਾਰਚ ਨੂੰ ਡੈਰਬਿਨ ਆਰਟ ਤੇ ਇੰਟਰਟੇਨਮੈਂਟ ਸੈਂਟਰ ਪ੍ਰੈਸਟਨ ਵਿਖੇ ਹੋ ਰਿਹਾ ਜੀ, ਸ਼ਾਮੀ 6 ਵਜੇ, 7 ਤਰੀਕ ਨੂੰ, 7 ਮਾਰਚ ਨੂੰ 6 ਵਜੇ ਹੋ ਰਿਹਾ। ਸੋ ਮੇਰਾ ਖਿਆਲ ਹੈ ਕਿ ਇੱਕ ਚੱਲਣ ਚਾਹੀਦਾ ਵੀ ਹੈ ਕਿ ਇਹੋ ਜਿਹੀਆਂ ਚੀਜ਼ਾਂ ਹੋਣ, ਲੋਕੀ ਦੇਖਣ ਆਉਣ।
ਤੇ ਹੋਰ ਕੀ ਕੁਛ ਹੋ ਰਿਹਾ ਉੱਥੇ?
ਕਿਉਂਕਿ ਸਾਡਾ ਥੀਮ ਜਿਹੜਾ ਨਾਟਕ ਦਾ ਉਹ ਇਸ ਤਰ੍ਹਾਂ ਦਾ ਹੈ, ਵਿਮੈਨ ਇੰਪਾਵਰਮੈਂਟ ਦਾ ਥੀਮ ਹੈਗਾ ਤੇ ਅਸੀਂ ਚਾਹੁੰਦੇ ਸੀਗੇ ਕਿ ਉਹਨਾਂ ਔਰਤਾਂ ਨੂੰ ਵੀ ਸਨਮਾਨਿਤ ਕੀਤਾ ਜਾਏ ਜਿਹੜੀਆਂ ਕਿ ਜ਼ਿੰਦਗੀ ਦੇ ਵਿੱਚ ਕੁਛ ਕਰਨਾ ਚਾਹੁੰਦੀਆਂ ਨੇ। ਨੌਕਰੀ ਹਰ ਔਰਤ ਕਰਦੀ ਹੈ, ਘਰ ਦਾ ਕੰਮ ਵੀ ਹਰ ਔਰਤ ਕਰਦੀ ਹੈ, ਬਟ ਇਹਨਾਂ ਸਾਰਿਆਂ ਕੰਮਾਂ ਦੇ ਬਾਵਜੂਦ ਆਪਣੇ ਸ਼ੌਂਕ ਨੂੰ ਪਾਲਣਾ ਉਹ ਇੱਕ ਬੜੇ ਮਾਇਨੇ ਰੱਖਦੀ ਹੈ ਚੀਜ਼। ਅਤੇ ਅਸੀਂ ਇੱਕ ਐਸੀਆਂ 5 ਔਰਤਾਂ ਨੂੰ ਅਸੀਂ ਸਨਮਾਨਿਤ ਉਸ ਦਿਨ ਕਰਨ ਜਾ ਰਹੇ ਹਾਂ ਜਿਹੜੀਆਂ ਆਪਣੀਆਂ ਪ੍ਰੋਫੈਸ਼ਨ ਤੋਂ ਇਲਾਵਾ ਆਪਣੇ ਸ਼ੌਂਕ ਨੂੰ ਪਾਲ ਰਹੀਆਂ ਨੇ, ਬਟ ਉਸ ਸ਼ੌਂਕ ਨੂੰ ਪਾਲਦਿਆਂ ਹੋਇਆਂ ਨਾਲ ਨਾਲ ਸਮਾਜ ਨੂੰ, ਆਪਣੀ ਕਮਿਊਨਿਟੀ ਨੂੰ ਕੁਝ ਨਾ ਕੁਝ ਦੇ ਰਹੀਆਂ ਨੇ, ਕੁਝ ਉਹਨਾਂ ਦੀ ਸੇਵਾ ਕਰ ਰਹੀਆਂ ਨੇ।
ਜੀ, ਬਹੁਤ ਬਹੁਤ ਮਿਹਰਬਾਨੀ ਸਟੂਡੀਓ ਆਉਣ ਲਈ ਤੇ ਇਹ ਸਾਰੀਆਂ ਗੱਲਾਂ ਸਾਡੇ ਸੁਣਨ ਵਾਲਿਆਂ ਤੱਕ ਪਹੁੰਚਦੀਆਂ ਕਰਨ ਲਈ, ਅੱਜ ਸਮਾਂ ਦੇਣ ਲਈ ਧੰਨਵਾਦ।
ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ।
ਸ਼ੁਕਰੀਆ ਜੀ, ਧੰਨਵਾਦ।
ਮੈਂ ਆਪਣੀ ਜ਼ਾਤ ਹੈ ਲੱਭੀ, ਆਪਣੀ ਜ਼ਾਤ जात पात दे बंधन मुके बस को पहचान है बोले बस को पहचान है बोले
Want to hear more stories like this? Listen on Apple Podcasts, Google Podcasts, Spotify, or wherever you get your podcasts from.